ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਲਿਖੈ ਕਤਹੇ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪੌੜੀ ਲੂਣ ਹਰਾਮੀ ਗੁਣ ਹੈਗਾਰ ਬੇਗਾਨਾ ਅਲਪ ਮਤ। ਜੀਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ। ਲਾਹਾ ਮਾਇਆ ਕਾਰਨ ਦਹ ਦਿਸ ਢੂੰਡਨ ਜਾਏ। ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਾ ਮਨ ਹੈ ਬਸਾਏ। ਲਾਲਚ ਝੂਠ ਬਿਕਾਰ ਮੋਹ ਆ ਸੰਪੈ ਮਨ ਮਾਹੇ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ। ਤੁਧ ਭਾਵੈ ਤਾਂ ਬਖਸ਼ ਲੈ ਖੋਟੇ ਸੰਗ ਖਰੇ। ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ। ਸਲੋਕ ਲਿਖੈ ਕਤਹੇ ਨਾ ਛੂਟੀਐ ਖਿਨ ਖਿਨ ਭੂਲਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਤਿਗੁਰੂ ਦੇ ਬਚਨ ਹਨ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਦੁਨੀਆਂ ਵਿੱਚ ਕਥਾ ਕਹਾਣੀਆਂ ਅਤੇ ਹੋਰ ਵੀ ਬੇਅੰਤ ਹਨ, ਪਰ ਹਜ਼ੂਰ ਕਹਿੰਦੇ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਕਥਾ ਹੈ, ਜਿਸ ਕਥਾ ਦੇ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਹੋਰ ਥਾਂ 'ਤੇ ਵੀ ਲਿਖਿਆ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪਏ ਸੁਖ ਸੈਲ। ਜਦੋਂ ਅਸੀਂ ਪਵਿੱਤਰ ਬਾਣੀ ਦੀ ਕਥਾ ਵਿਚਾਰ ਸੁਣਦੇ ਹਾਂ, ਇਹ ਕਥਾ ਵਾਹਿਗੁਰੂ ਪਰਮੇਸ਼ਰ ਦੀ ਕਥਾ ਹੈ। ਜਿਵੇਂ ਜਿਵੇਂ ਅਸੀਂ ਇਸ ਹਰ ਕਥਾ ਨੂੰ ਸੁਣਦੇ ਹਾਂ, ਤੁਰਕੀ ਬਾਣੀ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਨੂੰ ਸੁਣਦੇ ਹਾਂ, ਇਹਦੇ ਨਾਲ ਸਾਡੇ ਮਨ ਦੀ ਮੈਲ ਦੂਰ ਹੁੰਦੀ ਹੈ, ਸਾਡਾ ਮਨ ਨਿਰਮਲ ਹੁੰਦਾ ਹੈ। ਇਸੇ ਹੀ ਪਵਿੱਤਰ ਬਾਣੀ ਵਿੱਚ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਪਿੱਛੇ ਆਖਿਆ ਸੀ, ਚਰਹੈਂ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਕਿ ਐ ਜੀਵ, ਜਦੋਂ ਤੂੰ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦੀ ਕਥਾ ਨੂੰ ਸਰਵਣ ਕਰੇਗਾ, ਇਹਦੇ ਨਾਲ ਤੇਰੇ ਸਾਰੇ ਪਾਪ ਝੜ ਜਾਣਗੇ। ਇਹ ਕਥਾ ਦਾ ਮਹਾਤਮ ਸਤਿਗੁਰੂ ਨੇ ਬਿਆਨ ਕੀਤਾ ਹੈ। ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ, ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ, जेडे रोजाना सतगुरू की पवित्र बाणी की कथा सुनते हैं, पर रोजाना सुन वाले स्रोते बहुत घट ही सानू मिलते हैं, क्योंकि समा कलयुग का है। सानू माया दे जंजाला ने इन्ना जकड़िया होया है, इस पासे सानू समा ही कढ़ना औखा जापदा है। इसलिए हजूर ने मनुख की हालत दसी है, आहर सब करदा फिरे आहर एक ना होए, नानक जत आहर जग उधरे विरला पाए कोई। ए मनुख होर तां आहर उपराले यतन प्रयतन कोशा तरदद करदा रहिंदा है, पर एक जड़ा खास उदम है, अमृत वेले उठ के इशनान करना, नितनेम करना, सिमरन करना। दूसरा संगत विच आके बाणी कीर्तन कथा नूं सुनना। इहदे लई सानूं समा कढ़ना औखा जापदा है। हजूर कहिंदे ने इह ओह सफल उद्यम है, सगल उद्यम है उद्यम भला, हर का नाम जपो जीए सदा, जिहदे नाल साडे जीव का उधार होना है। इस लई हर गुरसिख माई भाई नूं इस पासे भी समा जरूर कढ़ना चाहीदा है। पंचम पातशाह शहीदां दे सरताज शांति दे सोमे धन गुरु अर्जन देव महाराज सच्चे पातशाह ने गौड़ी राग दे अंदर एक विशेष बाणी उचारण कीती है, जिसका नाम बावन अखरी सतगुरु ने आप लिखिया है। बावन अखरी शब्द का संबंध अथवा इस बाणी का संबंध संस्कृत की वर्णमाला दे नाल है, क्योंकि संस्कृत की वर्णमाला दे 52 अखर मने गए ने, जिन्हां दे विच 16 स्वर ने, 34 व्यंजन हैं, ते कुछ होर अखर ने। कुल गिनती 52 विद्वानों ने लिखी है। साहिब सतगुरु सच्चे पातशाह दे पास किसे संस्कृत दे विद्वान पंडित ने आके बेनती की, सच्चे पातशाह कृपा करो मैनू संस्कृत दी वर्णमाला द्वारा उपदेश बख्शिश करो। तां एक एक अखर द्वारा साहिब सतगुरु सच्चे पातशाह ने उपदेश बख्शिश किए हैं, जिन्हां दी विचार आप संगतां पिछले दिनां तो सरवण कर रहे हो। तकरीबन 50 पौड़ियां दे ते श्लोकां दे अंदर गुरु महाराज ने वो विचार संपूर्ण कीती है। हुण साहिब सतगुरु सच्चे पातशाह अगे साधारण उपदेश सानू हुण बख्शिश कर रहे हन, क्योंकि 50 तों बाद जिहड़े 5 होर श्लोक ते पौड़ियां ने उन्हां दे विच गुरु महाराज ने किसी विशेष वर्ण दा जां अखर दा कोई संकेत नहीं दिता, इसलिए हुण साधारण उपदेश ही इसनूं आख्या जा सकदा है। धन गुरु अर्जन देव महाराज सच्चे पातशाह दे चरणां दे विच इस विद्वान पंडित ने बेनती कीती, सच्चे पातशाह बहुत सारे ऐसे लोग हन जिहड़े ये गल आखदे ने बई सानू जाप ताप यग योग तीर्थ बरत अते होर ऐसे साधन करने चाहिए ने, इन्हां दे नाल सानू मुक्ति प्राप्त हो सकती है। पर गुरमत दा सिद्धांत की है? तां साहिब सतगुरु सच्चे पातशाह इस पावन शब्द दे विच एक महान पवित्र सिक्ख्या बख्शिश कर रहे हैं। मनुख चाहे किन्ने भी धर्म कर्म कर लवे पर उन्हां दे नाल मुक्ति नहीं कदी भी मिल सकती। हाँ, सब तो पहला अपने कीते गुनाहां नूं पापां नूं बख्शाउण दे लई अकाल पुरख दे चरणां दे विच अरदास बेनती करनी चाहीदी है, क्योंकि कर्मां दे लेखे दे नाल तां साडा कदे लेखा मुक ही नहीं सकता। इस लई साहिब सतगुरु सच्चे पातशाह सानू यह सिक्ख्या बख्शिश कर रहे हैं। आप संगतां प्रेम दे नाल सुनो, ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਲਿਖੈ ਕਤਹਿ ਨਾ ਛੁਟੀਐ ਖਿਨ ਖਿਨ ਭੁੱਲਨ ਹਾਰ।
ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ, ਅਰਦਾਸ ਹੈ ਲਿਖੈ ਕਤਹਿ ਨਾ ਛੁਟੀਐ, ਜੇ ਤੁਸੀਂ ਸਾਡੇ ਕਰਮਾਂ ਦਾ ਲੇਖਾ ਕਰਨ ਲੱਗ ਪਏ ਉਸ ਲੇਖੇ ਦੇ ਨਾਲ ਤਾਂ ਅਸੀਂ ਕਦੀ ਵੀ ਨਹੀਂ ਛੁੱਟ ਸਕਦੇ। ਕਿਉਂ? ਖਿਨ ਖਿਨ ਭੁੱਲਣ ਹਾਰ, ਅਸੀਂ ਤਾਂ ਖਿਨ ਖਿਨ ਕਾਲ ਭੁੱਲਣ ਹਾਰ ਹਾਂ। ਭਾਵ ਅਸੀਂ ਜਾਣੇ ਅਣਜਾਣੇ ਇੰਨੀਆਂ ਗਲਤੀਆਂ ਕਰੀ ਜਾ ਰਹੇ ਹਾਂ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਲੇਖੇ ਦੇ ਨਾਲ ਕਰਮਾਂ ਦੇ ਹਿਸਾਬ ਦੇ ਨਾਲ ਕਦੇ ਸਾਡਾ ਛੁਟਕਾਰਾ ਨਹੀਂ ਹੋ ਸਕਦਾ। ਹਾਂ, ਤੁਹਾਡੀ ਕਿਰਪਾ ਹੋ ਜਾਵੇ, ਤੁਹਾਡੀ ਨਜ਼ਰੇ ਅਨਾਇਤ ਹੋ ਜਾਵੇ, ਤੁਹਾਡਾ ਨਜ਼ਰੇ ਕਰਮ ਹੋ ਜਾਵੇ, ਉਹਦੇ ਨਾਲ ਹੀ ਸਾਡਾ ਭਲਾ ਹੋ ਸਕਦਾ ਹੈ।
ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਉਂ ਅਰਦਾਸ ਬੇਨਤੀ ਕਰਨੀ ਹੈ, ਹੇ ਬਖਸ਼ਣ ਹਾਰ ਵਾਹਿਗੁਰੂ, ਕਿ ਅਪਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ। ਜਾਪ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਕਿ ਉਹ ਵਾਹਿਗੁਰੂ ਸਾਰੇ ਗੁਨਾਹਾਂ ਨੂੰ ਮਾਫ਼ ਕਰਨ ਵਾਲਾ ਹੈ। ਇੱਥੇ ਆ ਕੇ ਇੱਕ ਗੱਲ ਦਾਸ ਨੂੰ ਯਾਦ ਆ ਗਈ। ਕਹਿੰਦੇ ਨੇ ਬਾਈਬਲ ਦੇ ਵਿੱਚ ਜੀਸਸ ਨੇ ਵੀ ਇੱਕ ਬੜਾ ਸੁੰਦਰ ਖਿਆਲ ਦਿੱਤਾ ਹੈ। ਉਹ ਲਿਖਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹੀ ਗੁਨਾਹ ਮੁਆਫ਼ ਕਰਦਾ ਹੈ ਜਿਹੜੇ ਦੂਸਰਿਆਂ ਦੇ ਗੁਨਾਹ ਮੁਆਫ਼ ਕਰਨ ਦੇ ਲਈ ਤਿਆਰ ਹੁੰਦੇ ਨੇ। ਜੇ ਕੋਈ ਆਦਮੀ ਦੂਸਰੇ ਦੇ ਗੁਨਾਹ ਨੂੰ ਮੁਆਫ਼ ਨਹੀਂ ਕਰ ਸਕਦਾ ਤਾਂ ਕਦੇ ਸਾਡੇ ਕੀਤੇ ਗੁਨਾਹਾਂ ਨੂੰ ਉਹ ਵਾਹਿਗੁਰੂ ਵੀ ਮਾਫ਼ ਨਹੀਂ ਕਰੇਗਾ। ਇਸੇ ਲਈ ਅਸੀਂ ਜੇ ਆਪਣੇ ਗੁਨਾਹਾਂ ਨੂੰ ਮੁਆਫ਼ ਕਰਵਾਉਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਖੁਦ ਵੀ ਕਿਸੇ ਦੇ ਗੁਨਾਹਾਂ ਨੂੰ ਮੁਆਫ਼ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਕਿਉਂਕਿ ਉਹ ਬੜਾ ਦਿਆਲੂ ਕਿਰਪਾਲੂ ਹੈ। ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਦ ਹੈ। ਉਹਦੇ ਦਰ 'ਤੇ ਧਰੂਤ ਅਤੇ ਪ੍ਰਹਿਲਾਦ ਵਰਗੇ ਵੀ ਪ੍ਰਵਾਨ ਹੋਏ ਨੇ, ਉਹਦੇ ਦਰ 'ਤੇ ਕਬੀਰ ਅਤੇ ਨਾਮ ਦੇ ਰਵਿਦਾਸ ਵਰਗੇ ਵੀ ਪ੍ਰਵਾਨ ਹੋਏ ਨੇ, ਅਤੇ ਉਸ ਵਾਹਿਗੁਰੂ ਦੇ ਦਰ 'ਤੇ ਬਾਲਮੀਕ, ਅਜਾਮਲ ਅਤੇ ਗਨਕਾ ਵਰਗੇ ਵੀ ਪ੍ਰਵਾਨ ਹੋ ਗਏ। ਇਸ ਲਈ ਜਦੋਂ ਕੋਈ ਮਨੁੱਖ ਆਪਣੇ ਕੀਤੇ ਗੁਨਾਹਾਂ ਦਾ ਵਾਹਿਗੁਰੂ ਦੇ ਚਰਨਾਂ ਵਿੱਚ ਇਕਬਾਲ ਕਰ ਲੈਂਦਾ ਹੈ ਕਿ ਹੇ ਵਾਹਿਗੁਰੂ, ਮੈਂ ਤੇ ਖਿਨ ਖਿਨ ਭੁੱਲਣ ਹਾਰ ਹਾਂ ਅਤੇ ਵਾਹਿਗੁਰੂ ਪਰਮ ਦਿਆਲੂ ਕਿਰਪਾਲੂ ਹੈ, ਜਦੋਂ ਮਨੁੱਖ ਆਪਣੇ ਔਗੁਣਾਂ ਦਾ, ਗੁਨਾਹਾਂ ਦਾ ਅਹਿਸਾਸ ਕਰ ਲਵੇ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ ਅਤੇ ਵਾਹਿਗੁਰੂ ਉਸੇ ਵੇਲੇ ਸਾਰੇ ਗੁਨਾਹ ਮੁਆਫ਼ ਕਰ ਦਿੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਭ ਤੋਂ ਪਹਿਲਾਂ ਆਪਣੇ ਗੁਨਾਹਾਂ ਨੂੰ ਮੁਆਫ਼ ਕਰਾਉਣ ਦੇ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ। ਕਦੇ ਵੀ ਵਾਹਿਗੁਰੂ ਦੇ ਸਾਹਮਣੇ ਆਪਣੇ ਆਪ ਨੂੰ ਵੱਡਾ, ਧਰਮੀ ਜਾਂ ਆਪਣੇ ਆਪ ਨੂੰ ਬਹੁਤਾ ਚੰਗਾ ਬਣ ਕੇ ਨਹੀਂ ਦਿਖਾਉਣਾ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਇਹ ਪਾਵਨ ਬਚਨ ਨੇ, ਆਪਸ ਕਹੋ ਜੋ ਭਲਾ ਕਹਾਵੇ ਅਤੇ ਸਹਿ ਭਲਾਈ ਨਿਕਟ ਨਾ ਆਵੇ। ਜਿਹੜਾ ਮਨੁੱਖ ਹਨੇਰੇ ਵਿੱਚ ਹਨੇਰੇ ਨੂੰ ਨਹੀਂ ਵੇਖ ਸਕਦਾ ਉਹ ਕਦੇ ਰੋਸ਼ਨੀ ਤੱਕ ਨਹੀਂ ਜਾ ਸਕਦਾ। ਇਸੇ ਲਈ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਹੈ, ਹਰ ਮਨੁੱਖ ਨੂੰ ਪਹਿਲਾਂ ਆਪਣੇ ਔਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ, ਅਸੀਂ ਦੂਜੇ ਦੇ ਔਗਣ ਤਾਂ ਵੇਖਦੇ ਰਹਿੰਦੇ ਹਾਂ ਪਰ ਇੱਕ ਗੱਲ ਅਸੀਂ ਭੁੱਲ ਜਾਂਦੇ ਹਾਂ, ਜਦੋਂ ਅਸੀਂ ਦੂਜੇ ਦੇ ਔਗਣ ਵੇਖਦੇ ਹਾਂ ਤਾਂ ਸਾਨੂੰ ਆਪਣੇ ਔਗਣਾਂ ਦਾ ਪਤਾ ਹੀ ਨਹੀਂ ਲੱਗਦਾ, ਸਾਰੇ ਭੁੱਲ ਹੀ ਜਾਂਦੇ ਨੇ। ਪਰ ਚਾਹੀਦਾ ਇਹ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਕਿਸੇ ਮਹਾਂਪੁਰਖ ਨੇ ਬੜੀ ਸੁੰਦਰ ਗੱਲ ਆਖੀ। ਉਹ ਕਹਿੰਦਾ, ਕਈ ਵਾਰੀ ਮਨੁੱਖ ਦੂਸਰੇ ਬਾਰੇ ਇਹ ਸੋਚਦਾ ਹੈ ਵੀ ਉਹਦੀਆਂ ਅੱਖਾਂ ਦੇ ਵਿੱਚ ਇਹ ਕਣ ਪੈ ਗਿਆ, ਉਹ ਮੇਰੇ ਵੱਲ ਬੜੀ ਕਰੂਰ ਦ੍ਰਿਸ਼ਟੀ ਨਾਲ ਵੇਖਦਾ ਹੈ। ਪਰ ਉਹ ਕਹਿੰਦਾ, ਪਹਿਲਾਂ ਆਪਣੀ ਅੱਖ ਵੱਲ ਵੀ ਨਿਗਾਹ ਮਾਰ ਕੇ ਦੇਖ ਲਓ, ਕਿਧਰੇ ਤੁਹਾਡੀ ਅੱਖ ਦੇ ਵਿੱਚ ਤੀਰ ਹੀ ਨਾ ਪਿਆ ਹੋਵੇ। ਦੂਜੇ ਦੀ ਅੱਖ ਦੇ ਵਿੱਚ ਕਣ ਸਾਨੂੰ ਨਜ਼ਰ ਆਉਂਦਾ ਹੈ, ਤੁਸੀਂ ਆਪਣੀ ਅੱਖ ਦੀ ਵੀ ਜਾਂਚ ਕਰੋ, ਤੁਹਾਡੀ ਅੱਖ ਵਿੱਚ ਕੀ ਹੈ, ਤੁਹਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ। ਕਿਉਂਕਿ ਸੰਸਾਰ 'ਤੇ ਇੱਕ ਸ਼ੀਸ਼ਾ ਹੈ, ਜਿਹੋ ਜਿਹੀ ਦ੍ਰਿਸ਼ਟੀ ਨਾਲ ਅਸੀਂ ਇਹਦੇ ਵੱਲ ਤੱਕਾਂਗੇ, ਉਹੋ ਜਿਹਾ ਚਿਹਰਾ ਸਾਨੂੰ ਆਪਣਾ ਪ੍ਰਤੀਤ ਹੋਵੇਗਾ। ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਖੜੀ ਕਰਦੇ ਹਾਂ ਤਾਂ ਉਸ ਵੇਲੇ ਜ਼ਰੂਰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ, ਜਿਹੜੀਆਂ ਮਨੁੱਖ ਦੇ ਹੱਥ ਦੀਆਂ 3 ਉਂਗਲਾਂ ਨੇ ਉਹ ਮਨੁੱਖ ਦੇ ਆਪਣੇ ਵੱਲ ਨੂੰ ਇਸ਼ਾਰਾ ਕਰਦੀਆਂ। ਇੱਕ ਉਂਗਲ ਦੂਸਰੇ ਵੱਲ ਉੱਠਦੀ ਹੈ, 3 ਉਂਗਲਾਂ ਸਾਨੂੰ ਆਪਣੇ ਵੱਲ ਇਸ਼ਾਰਾ ਕਰਦੀਆਂ ਨੇ। ਭਲਿਆ ਲੋਕਾਂ, ਆਪਣੇ ਅੰਦਰ ਵੀ ਝਾਤੀ ਮਾਰ ਕੇ ਵੇਖ, ਤੇਰੇ ਵਿੱਚ ਕਿੰਨੇ ਔਗਣ ਨੇ, ਤੇਰੇ ਵਿੱਚ ਕਿੰਨੇ ਪਾਪ ਨੇ, ਤੇਰੇ ਵਿੱਚ ਕਿੰਨੇ ਵਿਕਾਰ ਨੇ। ਜਦੋਂ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਵੀ ਜਾ ਕੇ ਅਰਦਾਸ ਕਰਨੀ ਹੈ, ਉਸ ਵੇਲੇ ਕੋਈ ਕਰਮਾਂ ਦੇ ਲੇਖੇ ਜੋਖੇ ਦੀ ਗੱਲ ਨਹੀਂ ਕਰਨੀ ਵੀ ਅਸੀਂ ਇੰਨੇ ਪਾਠ ਕੀਤੇ, ਅਸੀਂ ਇੰਨੀਆਂ ਮਾਲਾ ਫੇਰੀਆਂ, ਅਸੀਂ ਇੰਨੇ ਪੁੰਨ ਦਾਨ ਕੀਤੇ, ਇੰਨੇ ਤੀਰਥ ਇਸ਼ਨਾਨ ਕੀਤੇ। ਐਸੀਆਂ ਗੱਲਾਂ ਕਦੇ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਇਹਨਾਂ ਗੱਲਾਂ ਕਰਨ ਦੇ ਨਾਲ ਹੰਕਾਰ ਪ੍ਰਗਟ ਹੁੰਦਾ ਅਤੇ ਹੰਕਾਰ ਵਾਹਿਗੁਰੂ ਨੂੰ ਮਨਜ਼ੂਰ ਨਹੀਂ ਹੈ। ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਲੇਖੇ ਦੇ ਨਾਲ ਨਹੀਂ ਅਸੀਂ ਛੁੱਟ ਸਕਦੇ, ਅਸੀਂ ਤਾਂ ਖਿਨ ਖਿਨ ਭੁੱਲਣ ਹਾਰ ਹਾਂ। ਇਸ ਲਈ ਹੇ ਬਖਸ਼ਣਹਾਰ ਵਾਹਿਗੁਰੂ, ਕਿਰਪਾ ਕਰ, ਤੂੰ ਸਾਨੂੰ ਬਖਸ਼ ਲੈ, ਨਾਨਕ ਪਾਰ ਉਤਾਰ, ਤੇ ਕਿਰਪਾ ਕਰਕੇ ਸਾਨੂੰ ਭਵ ਸਾਗਰ ਤੋਂ ਪਾਰ ਉਤਾਰ ਦੇ।
ਪੌੜੀ ਲੂਣ ਹਰਾਮੀ ਗੁਨਹਿਗਾਰ, ਬੇਗਾਨਾ ਅਲਪ ਮਤ।
ਲੋ ਹੁਣ ਕਿਵੇਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਮਾਣੇ ਤੇ ਨਿਤਾਣੇ ਹੋ ਕੇ ਤੇ ਆਪਣੇ ਸਾਰੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਅਰਦਾਸ ਬੇਨਤੀ ਕਰਨੀ ਹੈ। ਹੇ ਵਾਹਿਗੁਰੂ ਜੀ, ਮੈਂ ਤੇ ਲੂਣ ਹਰਾਮੀ ਹਾਂ, ਨਿਮਕ ਹਰਾਮੀ ਹਾਂ, ਤੁਹਾਡਾ ਖਾ ਕੇ ਮੈਂ ਤੁਹਾਡਾ ਸਿਮਰਨ ਨਹੀਂ ਕਰਦਾ, ਤੁਹਾਡਾ ਸ਼ੁਕਰਾਨਾ ਨਹੀਂ ਕਰਦਾ। ਕਿੰਨੇ ਲੋਕ ਨੇ ਜੋ ਪਰਮੇਸ਼ਰ ਦੀਆਂ ਦਾਤਾਂ ਲੈ ਕੇ ਕੋਈ ਉਹਦਾ ਸ਼ੁਕਰਾਨਾ ਕਰਦੇ ਨੇ, ਬਸ ਖਾ ਲਿਆ, ਪੀ ਲਿਆ, ਸੌ ਲਿਆ, ਖੇਡ ਲਿਆ, ਰੱਬ ਸਾਨੂੰ ਕਿੱਥੇ ਯਾਦ ਆਉਂਦਾ। ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਗਲੇ ਸਲੋਕ ਦੇ ਵਿੱਚ ਹੀ ਲਿਖਿਆ ਹੈ, ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ, ਭਵਜਲ ਤੇ ਕੱਢ ਹੋ ਪ੍ਰਭੂ ਨਾਨਕ ਤੇਰੀ ਟੇਕ। ਅਸੀਂ ਤਾਂ ਖਾਣ ਪੀਣ ਖੇਲਣ ਹੱਸਣ ਦੇ ਵਿੱਚ ਸਾਰੀ ਜ਼ਿੰਦਗੀ ਬਸਰ ਕਰ ਦਿੰਦੇ ਹਾਂ, ਕੌਣ ਰੱਬ ਨੂੰ ਯਾਦ ਕਰਦਾ। ਬਹੁਤੇ ਲੋਕਾਂ ਦੇ ਜੀਵਨ ਦਾ ਉਦੇਸ਼ ਹੀ ਇਹ ਹੈ, ਖਾਓ ਪੀਓ ਮੌਜਾਂ ਮਾਣੋ ਹੱਸੋ ਖੇਡੋ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਪਰ ਸਤਿਗੁਰੂ ਕਹਿੰਦੇ ਨੇ, ਕੇਵਲ ਇਹਨਾਂ ਗੱਲਾਂ ਦੇ ਵਿੱਚ ਹੀ ਸਭ ਕੁਛ ਭੁੱਲ ਨਹੀਂ ਜਾਣਾ ਚਾਹੀਦਾ, ਬਲਕਿ ਆਪਣੇ ਗੁਨਾਹਾਂ ਨੂੰ ਮਾਫ਼ ਕਰਵਾਉਣ ਦੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਬੇਨਤੀ ਕਰਨੀ ਹੈ। ਹੇ ਵਾਹਿਗੁਰੂ ਜੀ, ਮੈਂ ਤੇ ਲੂਣ ਹਰਾਮੀ ਹਾਂ, ਮੈਂ ਨਿਮਕ ਹਰਾਮੀ ਹਾਂ, ਤੁਹਾਡਾ ਖਾ ਕੇ ਤੁਹਾਡਾ ਨਾਮ ਨਹੀਂ ਜਪਦਾ ਨਾ ਨਿਤਨੇਮ ਕਰਦਾ ਹਾਂ, ਅਤੇ ਗੁਨਾਹਗਾਰ, ਅਤੇ ਮੈਂ ਤੇ ਬਹੁਤ ਵੱਡਾ ਗੁਨਾਹਗਾਰ ਵੀ ਹਾਂ, ਅਪਰਾਧੀ ਵੀ ਹਾਂ, ਬੇਗਾਨਾ, ਅਤੇ ਮਹਾਰਾਜ ਫਿਰ ਮੈਂ ਆਪਣੇ ਆਪ ਨੂੰ ਬੇਗਾਨਾ ਹੀ ਰੱਖਿਆ ਹੋਇਆ, ਮੈਂ ਤੁਹਾਡਾ ਬਣਿਆ ਨਹੀਂ, ਨਾ ਮੈਂ ਗੁਰੂ ਦਾ ਬਣਿਆ ਹਾਂ ਅਤੇ ਨਾ ਹੀ ਪਰਮੇਸ਼ਰ ਦਾ ਦਾਸ ਬਣਿਆ ਹਾਂ, ਮੈਂ ਬੇਗਾਨਾ ਹੀ ਫਿਰ ਰਿਹਾ ਹਾਂ। ਅਲਪ ਮਤ, ਅਤੇ ਮਹਾਰਾਜ ਮੇਰੀ ਮਤ ਬੁੱਧੀ ਬਹੁਤ ਅਲਪਗ ਹੈ, ਬੜੀ ਛੋਟੀ ਹੈ।
ਜਿਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲਓ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਜਿਉ ਦਾ ਅਰਥ ਹੈ ਜਿੰਦ ਜਾਨ ਪ੍ਰਾਣ ਸਾਨੂੰ ਦਿੱਤੇ ਨੇ, ਅਤੇ ਪਿੰਡ ਭੌਤਿਕ ਸਰੀਰ ਵੀ ਦਿੱਤਾ ਹੈ, ਅਤੇ ਹੋਰ ਸਾਰੇ ਸੁੱਖ ਵੀ ਜਿਸ ਨੇ ਦਿੱਤੇ ਨੇ, ਤਾਹੇ ਨਾ ਜਾਣ ਤਤ। ਸਤਿਗੁਰੂ ਕਹਿੰਦੇ ਨੇ, ਇਹ ਉਸ ਤਤ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਹੈ। ਜਿਸ ਦਾਤੇ ਨੇ ਇੰਨੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹੋਈਆਂ ਹਨ, ਅਸੀਂ ਉਸ ਨੂੰ ਭੁੱਲੇ ਹੋਏ ਹਾਂ, दात प्यारी विसरिया दा तारा जाने नाही मरण विचारा सानू दातां ते रब दियां चंगियां लगदियां ने पर उस दाते नू असी भुल जाने हां। हर दुनिया चाहुंदी है मेरा हक सानू मिले पर अपने फर्जां दी पालना करनी भुल जाने हां। पुत्तर कहिंदा है कि मैनू मेरा हक मिलना चाहीदा है पर वो अपने फर्ज नहीं समझदा भी मैं माता पिता की सेवा भी करनी है, मैं उन्हां दा हथ भी बटाउणा है, मैं उन्हां नूं प्रसन्न करना है। माता पिता नूं प्रसन्न करके पुत्र सब कुछ लै सकदा ते जे हुण धक्के नाल जोर दे नाल सीने जोरी दे नाल मंगे वह गल गलत हो जाती है। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਦੇ ਕੋਲੋਂ ਕੁਛ ਲੈਣਾ ਹੋਵੇ ਪਹਿਲਾਂ ਉਹਦੇ ਬਣਨਾ ਚਾਹੀਦਾ ਅਤੇ ਫਿਰ ਹੀ ਗੱਲ ਬਣਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਸਾਨੂੰ ਇਹ ਜੀਵ ਆਤਮਾ ਸੂਖਸ਼ਮ ਸਰੀਰ ਜਿੰਦ ਜਾਨ ਦਿੱਤੀ ਹੈ ਅਤੇ ਪਿੰਡ ਸਥੂਲ ਸਰੀਰ ਦਿੱਤਾ ਹੈ ਅਤੇ ਹੋਰ ਜਿਸਨੇ ਸਾਰੇ ਸੁੱਖ ਦਿੱਤੇ ਨੇ ਅਤੇ ਇਹ ਮਨੁੱਖ ਉਸ ਤਤ ਸਰੂਪ ਵਾਹਿਗੁਰੂ ਨੂੰ ਜਾਣਦਾ ਹੀ ਨਹੀਂ ਹੈ।
ਲਾਹਾ ਮਾਇਆ ਕਾਰਨ ਦਹਿ ਦਿਸ ਢੂੰਡਣ ਜਾਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਐਸਾ ਗੁਸਤਾਖ ਹੈ ਇੱਕ ਮਾਇਆ ਦੇ ਲਾਭ ਦੀ ਖਾਤਰ ਦਸੋ ਦਿਸ਼ਾ ਦੇ ਵਿੱਚ ਢੂੰਡਣ ਵਾਸਤੇ ਜਾਂਦਾ। ਜਿੱਥੋਂ ਵੀ ਇਸ ਨੂੰ ਪਤਾ ਲੱਗੇ ਵੀ ਮੈਨੂੰ ਕੋਈ ਮਾਇਆ ਦਾ ਲਾਭ ਹੁੰਦਾ ਹੈ, ਚਾਹੇ ਆਪਣੇ ਦੇਸ਼ ਵਿੱਚ ਬੈਠਾ, ਚਾਹੇ ਪ੍ਰਦੇਸ਼ ਵਿੱਚ ਬੈਠਾ, ਚਾਹੇ ਵਿਦੇਸ਼ ਵਿੱਚ ਬੈਠਾ, ਜਿਸ ਪਾਸੇ ਮਾੜੀ ਜੀ ਕਣਸੋ ਪੈਂਦੀ ਹੈ ਨਾ ਵੀ ਉਸ ਪਾਸੇ ਸਾਨੂੰ ਬਹੁਤਾ ਮਾਇਆ ਦਾ ਲਾਭ ਹੋ ਸਕਦਾ ਹੈ ਅਤੇ ਅਸੀਂ ਰਾਤ ਦਿਨ ਉਸ ਪਾਸੇ ਵੱਲ ਨੂੰ ਦੌੜੇ ਫਿਰਦੇ ਹਾਂ। ਇਹ ਸਾਰੇ ਮਨੁੱਖਾਂ ਦੀ ਇਹ ਹਾਲਤ ਹੈ। ਮਾਇਆ ਦੇ ਲਾਭ ਦੀ ਖਾਤਰ ਤਾਂ ਦਸੋ ਦਿਸ਼ਾ ਦੇ ਵਿੱਚ ਹੀ ਮਾਇਆ ਦੀ ਭਾਲ ਵਾਸਤੇ ਅਸੀਂ ਜਾਂਦੇ ਹਾਂ।
ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਾ ਮਨ ਹੈ ਵਸਾਏ।
ਪਰ ਦੂਸਰੇ ਪਾਸੇ ਉਹ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਨਿਮਖ ਨਾ ਮਨ ਹੈ ਵਸਾਏ। ਉਹਨੂੰ ਇੱਕ ਨਿਮਖ ਮਾਤਰ ਵੀ ਇੱਕ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਕਦੇ ਉਸਨੂੰ ਆਪਣੇ ਮਨ ਦੇ ਵਿੱਚ ਨਹੀਂ ਅਸੀਂ ਵਸਾਉਂਦੇ। ਇਹ ਸਾਡੀ ਬਹੁਤ ਵੱਡੀ ਨਾ ਸਮਝੀ ਹੈ। ਅਸੀਂ ਮਾਇਆ 'ਤੇ ਮੰਗਦੇ ਹਾਂ ਪਰ ਉਸ ਦਾਤੇ ਨੂੰ ਭੁੱਲ ਜਾਂਦੇ ਹਾਂ। ਦਾਤ ਨਾਲ ਪਿਆਰ ਕਰਦੇ ਹਾਂ ਪਰ ਦਾਤੇ ਦਾ ਸ਼ੁਕਰਾਨਾ ਨਹੀਂ ਕਰਦੇ। ਇਹ ਸਾਡੀ ਆਪਣੀ ਬੜੀ ਬੇਵਕੂਫੀ ਹੈ।
ਲਾਲਚ ਝੂਠ ਬਿਕਾਰ ਮੋਹ ਯਾ ਸੰਪੈ ਮਨ ਮਾਹੇ।
ਇਹ ਆਪਣੇ ਗੁਨਾਹਾਂ ਦਾ ਇਕਬਾਲ ਕਰਨਾ ਹੈ। ਵਾਹਿਗੁਰੂ ਜੀ ਸਾਡੇ ਵਿੱਚ ਹੈ ਕੀ? ਲਾਲਚ, ਝੂਠ, ਵਿਕਾਰ, ਕਾਮ, ਕ੍ਰੋਧ ਆਦਿਕ, ਮੋਹ, ਇਹ ਸੰਪੈ ਮਨ ਮਾਹੇ ਸਾਡੇ ਮਨ ਦੇ ਵਿੱਚ ਆਸਰੀ ਸੰਪਦਾ ਵਸ ਰਹੀ ਹੈ। ਇਹਨਾਂ ਚੀਜ਼ਾਂ ਦੇ ਨਾਲ ਸਾਡਾ ਬੜਾ ਮੋਹ ਪਿਆਰ ਹੈ। ਲਾਲਚ ਕਿਹਨੇ ਛੱਡਿਆ? ਝੂਠ ਕੌਣ ਨਹੀਂ ਬੋਲਦਾ? ਵਿਕਾਰ ਕਿਸਨੇ ਛੱਡੇ ਨੇ? ਮਾਇਆ ਦੇ ਨਾਲ, ਪਰਿਵਾਰ ਦੇ ਨਾਲ ਮੋਹ ਕੌਣ ਨਹੀਂ ਕਰ ਰਿਹਾ? ਇਹ ਹਰ ਬੰਦੇ ਦੇ ਮਨ ਦੇ ਵਿੱਚ ਇਹਨਾਂ ਚੀਜ਼ਾਂ ਦੇ ਨਾਲ ਪਿਆਰ ਹੈ। ਇਹੀ ਸਾਡੀ ਸੰਪੱਤੀ ਹੈ, ਇਹੀ ਸਾਡੀ ਐਸ਼ਵਰਜ ਹੈ।
ਲੰਪਟ ਚੋਰ ਨਿੰਦਕ ਮਹਾ ਤਿਨਹੂੰ ਸੰਗ ਬਿਹਾਏ।
ਫਿਰ ਸਾਡੀ ਸੰਗਤ ਕੈਸੀ ਹੈ? ਲੰਪਟ ਦਾ ਅਰਥ ਹੈ ਜਿਹੜੇ ਵਿਸ਼ੇ ਲੰਪਟ ਨੇ, ਵਿਕਾਰੀ ਵਿਵਚਾਰੀ ਲੋਕ ਨੇ, ਅਤੇ ਚੋਰ ਨੇ, ਨਿੰਦਕ ਹਨ ਜਿਹੜੇ ਗੁਰੂ ਘਰ ਦੀ, ਰੱਬ ਦੀ, ਮਹਾਂਪੁਰਖਾਂ ਦੀ ਨਿੰਦਿਆ ਕਰਨ ਵਾਲੇ ਲੋਕ ਨੇ, ਅਤੇ ਬੜੇ ਬੜੇ ਜਿਹੜੇ ਐਸੇ ਮਾੜੇ ਪੱਧਰ ਪੁਰਸ਼ ਨੇ। ਤਿੰਨਹੂੰ ਸੰਗ ਬਿਹਾਏ, ਸਾਡੀ ਉਹਨਾਂ ਦੀ ਸੰਗਤ ਨਾਲ ਉਮਰ ਬਤੀਤ ਹੋ ਰਹੀ ਹੈ। ਭਾਵ ਜਿਹੜੇ ਮਾੜੇ ਪੁਰਸ਼ ਨੇ ਉਹਨਾਂ ਦੀ ਸੰਗਤ ਵਿੱਚ, ਭਾਵ ਮਾੜੀ ਸੰਗਤ ਵਿੱਚ ਤਾਂ ਅਸੀਂ ਜਾਂਦੇ ਹਾਂ ਕਿਉਂਕਿ ਇਹ ਵੀ ਮਨੁੱਖ ਦੀ ਰੁਚੀ ਹੈ। ਜਿਸ ਪਾਸੇ ਕੋਈ ਚੰਗੀ ਧਰਮ ਦੀ ਸਿੱਖਿਆ ਮਿਲਦੀ ਹੋਵੇ, ਕੋਈ ਬਾਣੀ ਦੀ ਗੱਲ, ਕੋਈ ਧਰਮ ਦੀ ਗੱਲ, ਕੋਈ ਸਿੱਖੀ ਦੀ ਗੱਲ ਹੋਵੇ, ਉੱਥੇ ਕਿੰਨੀ ਕੁ ਗਿਣਤੀ ਵਿੱਚ ਅਸੀਂ ਜਾਂਦੇ ਹਾਂ? ਇਹ ਤਾਂ ਸਾਹਮਣੇ ਪ੍ਰਤੱਖ ਤੁਸੀਂ ਅੱਖਾਂ ਦੇ ਨਾਲ ਵੇਖ ਰਹੇ ਹੋ, ਉਂਗਲਾਂ 'ਤੇ ਗਿਣਵੇਂ ਉੱਥੇ ਸੱਜਣ ਹੋਣਗੇ। ਪਰ ਜਿੱਥੇ ਕੋਈ ਕਲਯੁਗੀ ਪ੍ਰੋਗਰਾਮ ਹੋਵੇ, ਕੋਈ ਨਵਾਲੇ ਪਿਆਲੇ ਦਾ, ਕੋਈ ਸ਼ਰਾਬ ਕਬਾਬ ਦਾ, ਪਾਰਟੀ ਦਾ, ਕੋਈ ਗਾਉਣ ਵਜਾਉਣ ਦਾ, ਮਿਊਜ਼ਿਕ ਦਾ ਪ੍ਰੋਗਰਾਮ ਹੋਵੇ, ਤਾਂ ਉੱਥੇ ਕਿੰਨੀ ਗਿਣਤੀ ਵਿੱਚ ਲੋਕ ਪਹੁੰਚ ਜਾਂਦੇ ਨੇ। ਲੰਪਟ, ਚੋਰ, ਨਿੰਦਕ, ਮਹਾਂ, ਤਿੰਨਹੂੰ ਸੰਗ ਵਿਹਾਏ। ਕਿਉਂਕਿ ਨੀਵੇਂ ਪਾਸੇ ਵੱਲ ਨੂੰ ਪਾਣੀ ਤਾਂ ਆਪਣੇ ਆਪ ਹੀ ਜਾਂਦਾ, ਮਾੜੇ ਪਾਸੇ ਮਨੁੱਖ ਦੀ ਰੁਚੀ ਆਪਣੇ ਆਪ ਹੀ ਇਸ ਨੂੰ ਲੈ ਜਾਂਦੀ ਹੈ, ਪਰ ਚੰਗੇ ਪਾਸੇ ਇਸ ਨੂੰ ਲਾਉਣਾ ਇਹ ਕਿਸੇ ਸੂਰਮੇ ਦਾ ਕੰਮ ਹੁੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ, ਉਹ ਬੇਨਤੀ ਕਰਨੀ ਹੈ, ਇਹ ਵਾਹਿਗੁਰੂ ਜੀ, ਅਸੀਂ ਤੇ ਜਿਹੜੇ ਐਸੇ ਪੁਰਸ਼ ਨੇ, ਵਿਸ਼ੇ ਲੰਪਟ ਨੇ, ਚੋਰ ਨੇ, ਨਿੰਦਕ ਨੇ, ਐਸੇ ਜਿਹੜੇ ਮਹਾਂਭੱਦਰ ਨੀਚ ਪੁਰਸ਼ ਨੇ, ਉਹਨਾਂ ਦੇ ਨਾਲ ਹੀ ਸਾਰੀ ਉਮਰ ਬਤੀਤ ਕਰ ਰਹੇ ਹਾਂ।
ਤੁਧ ਭਾਵੈ ਤਾਂ ਬਖਸ਼ ਲੈ ਖੋਟੇ ਸੰਗ ਖਰੇ।
ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਤੁਧ ਭਾਵੈ, ਜੇ ਤੈਨੂੰ ਪਾ ਜਾਵੇ ਤਾਂ ਬਖਸ਼ ਲੈ, ਤੂੰ ਸਾਨੂੰ ਬਖਸ਼ ਲੈਨਾ, ਤੂੰ ਬਖਸ਼ ਸਕਦਾ ਹੈ, ਤੇਰੇ ਵਿੱਚ ਬਖਸ਼ਣ ਦੀ ਸਮਰੱਥਾ ਹੈ, ਤੂੰ ਦਿਆਲੂ ਕਿਰਪਾਲੂ ਹੈ, ਤੂੰ ਪਹਿਲੇ ਵੀ ਬੜੇ ਬੜੇ ਪਾਪੀਆਂ ਨੂੰ ਬਖਸ਼ਿਆ ਤੇ ਹੁਣ ਵੀ ਬਖਸ਼ ਸਕਦਾ ਹੈ। ਖੋਟੇ ਸੰਗ ਖਰੇ, ਕਿਉਂਕਿ ਚੰਗਿਆਂ ਦੀ ਸੰਗਤ ਕਰਕੇ ਜਿਹੜੇ ਖੋਟੇ ਵੀ ਉਹ ਪ੍ਰਵਾਨ ਹੋ ਜਾਂਦੇ ਨੇ। ਇਹ ਗੱਲ ਕਿਵੇਂ ਵੀ ਜਿਵੇਂ ਕੋਈ ਨੀਚ ਪੁਰਸ਼ ਚੰਗੇ ਗੁਰਮੁਖਾਂ ਦੀ ਸੰਗਤ ਕਰਨ ਲੱਗ ਜਾਵੇ ਤੇ ਫਿਰ ਉਹ ਵੀ ਚੰਗਾ ਬਣ ਜਾਂਦਾ ਹੈ, ਉਹਦੇ ਜੀਵਨ ਦਾ ਸੁਧਾਰ ਹੋ ਜਾਂਦਾ ਹੈ, ਇਉਂ ਚੰਗਿਆਂ ਦੀ ਸੰਗਤ ਕਰਕੇ ਖੋਟੇ ਵੀ ਪ੍ਰਵਾਨ ਹੋ ਜਾਂਦੇ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਅਜਾਮਲ ਨੂੰ ਵੀ ਮਹਾਂਪੁਰਖਾਂ ਦੀ ਸੰਗਤ ਨੇ ਹੀ ਤਾਂ ਤਾਰਿਆ ਸੀ, ਅਤੇ ਗਨਕਾ ਨੂੰ, ਵੇਸਵਾ ਨੂੰ ਵੀ ਕਿਸੇ ਮਹਾਂਪੁਰਖ ਨੇ ਹੀ ਨਾਮ ਜਪਣ ਦੇ ਲਈ ਉਪਦੇਸ਼ ਦਿੱਤਾ ਸੀ। ਇਉਂ ਚੰਗਿਆਂ ਦੀ ਸੰਗਤ ਕਰਕੇ ਖੋਟੇ ਵੀ ਤਰ ਜਾਂਦੇ ਨੇ, ਜਿਵੇਂ ਪੱਥਰ ਭਾਵੇਂ ਡੁੱਬਦਾ ਹੈ, ਸਤਿਗੁਰੂ ਨੇ ਅੱਗੇ ਦ੍ਰਿਸ਼ਟਾਂਤ ਦਿੱਤਾ ਹੈ, ਪਾਹਾਂ ਨੀਰ ਤਰੇ, ਪਰ ਜੇ ਉਸ ਪੱਥਰ ਨੂੰ ਬੇੜੀ ਦੀ ਸੰਗਤ ਮਿਲ ਜਾਵੇ ਤਾਂ ਪੱਥਰ ਵੀ ਤਰ ਜਾਂਦਾ। ਇਸੇ ਤਰ੍ਹਾਂ ਚੰਗਿਆਂ ਦੀ ਸੰਗਤ ਕਰਕੇ ਤੇ ਭਾਈ ਜਿਹੜੇ ਮਾੜੇ ਪੁਰਸ਼ ਨੇ, ਖੋਟੇ ਪੁਰਸ਼ ਨੇ, ਉਹ ਵੀ ਤਰ ਜਾਂਦੇ ਨੇ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਬਈ ਜਿਹੜਾ ਹੰਕਾਰੀ ਪੁਰਸ਼ ਹੈ, ਚਾਹੇ ਉਹ ਧਰਮੀ ਵੀ ਹੋਵੇ ਅਤੇ ਚਾਹੇ ਉਹ ਅਧਰਮੀ ਹੋਵੇ, ਪੁੰਨੀ ਹੋਵੇ ਚਾਹੇ ਪਾਪੀ ਵੀ ਹੋਵੇ, ਹੰਕਾਰੀ ਨਹੀਂ ਬਖਸ਼ਿਆ ਜਾ ਸਕਦਾ। ਕਿਉਂਕਿ ਸਤਿਗੁਰੂ ਨੇ ਅੱਗੇ ਸੁਖਮਨੀ ਸਾਹਿਬ ਬਾਣੀ ਵਿੱਚ ਲਿਖਿਆ ਹੈ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਜੇ ਕੋਈ ਆਦਮੀ ਆਪਣੀ ਤਪੱਸਿਆ ਦਾ ਵੀ ਮਾਣ ਕਰ ਲਵੇ, ਉਹਨੂੰ ਵੀ ਮੁਕਤੀ ਨਹੀਂ ਮਿਲਦੀ, ਉਹਨੂੰ ਵੀ ਰੱਬ ਆਪਣੇ ਕੋਲ ਨਹੀਂ ਬੁਲਾਉਂਦਾ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਇਹ ਕੋਈ ਮੁਸਲਮਾਨ ਫਕੀਰ ਸੀ, ਉਹ ਬੜੀ ਤਪੱਸਿਆ ਕਰ ਰਿਹਾ ਸੀ ਅਤੇ ਉਹਦੇ ਮਨ ਦੇ ਵਿੱਚ ਇੱਕੋ ਹੀ ਮੰਗ ਸੀ, ਅਤੇ ਉਹ ਹਮੇਸ਼ਾ ਇਹ ਕਹਿੰਦਾ, ਹੇ ਖੁਦਾ, ਹੇ ਅੱਲਾਹ ਤਾਲਾ, ਮੇਰੇ ਨਾਲ ਅਦਲ ਕਰੀ। ਉਹਨੂੰ ਵੇਖ ਕੇ ਕੋਈ ਅਜਾਲੀ ਆਇਆ, ਬੱਕਰੀਆਂ ਚਾਰਨ ਵਾਲਾ ਇੱਕ ਸਾਧਾਰਨ ਅਨਪੜ੍ਹ ਬੰਦਾ, ਉਹਨੇ ਦੇਖਿਆ ਵੀ ਇਹ ਇੱਕ ਫਕੀਰ ਹੈ, ਸਾਧੂ ਹੈ, ਦਿਨ ਰਾਤ ਰੱਬ ਦੀ ਬੰਦਗੀ ਕਰਦਾ ਹੈ ਅਤੇ ਮੈਂ ਰਾਤ ਦਿਨ ਭੇਡਾਂ ਬੱਕਰੀਆਂ ਹੀ ਚਾਰਦਾ ਰਹਿੰਦਾ, ਕਿ ਮੇਰੀ ਵੀ ਕਲਿਆਣ ਹੋ ਜਾਵੇਗੀ, ਮਨ ਵਿੱਚ ਸੋਚ ਰਿਹਾ ਸੀ। ਅਤੇ ਆਖਰ ਉਸਨੇ ਸੋਚਿਆ ਵੀ ਹੁਣ ਮੈਂ ਹੋਰ ਤਾਂ ਕਿਸੇ ਢੰਗ ਦੇ ਨਾਲ ਬਖਸ਼ਿਆ ਨਹੀਂ ਜਾ ਸਕਦਾ, ਪਰ ਹੁਣ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਜਿਵੇਂ ਇਸ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਨੇ ਸਿਖਾਇਆ ਨਾ, ਲਿਖਿਆ ਕਤਹਿ ਨਾ ਛੁਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਉਹ ਅਜਾਲੀ ਕਹਿਣ ਲੱਗਾ, ਹੇ ਖੁਦਾ, ਹੇ ਅੱਲਾ ਤਾਲਾ, ਹੇ ਪਰਮ ਪਿਤਾ, ਬਈ ਮੈਂ ਤੇ ਗੁਨਾਹਗਾਰ ਹਾਂ, ਮੈਂ ਤੇ ਲੂਣ ਹਰਾਮੀ ਹਾਂ, ਮੈਂ ਤੇ ਗੁਨਾਹਗਾਰ ਹਾਂ, ਮੇਰੇ ਤੇ ਫਜ਼ਲ ਕਰ। ਫਾਰਸੀ ਵਿੱਚ ਅਦਲ ਕਹਿੰਦੇ ਨੇ ਨਿਆਂ ਨੂੰ, ਇਨਸਾਫ ਨੂੰ, ਅਤੇ ਫਜ਼ਲ ਕਹਿੰਦੇ ਨੇ ਮਿਹਰ ਨੂੰ, ਰਹਿਮਤ ਨੂੰ, ਕਿਰਪਾ ਦ੍ਰਿਸ਼ਟੀ ਨੂੰ। ਹੁਣ ਜਿਹੜਾ ਬੰਦਗੀ ਕਰਨ ਵਾਲਾ ਸਾਧੂ ਸੀ ਉਹ ਅਦਲ ਮੰਗ ਰਿਹਾ ਸੀ, ਅਤੇ ਜਿਹੜਾ ਅਜਾਲੀ ਸੀ ਉਹ ਫਜ਼ਲ ਮੰਗ ਰਿਹਾ ਸੀ। ਉਹਨਾਂ ਦੋਹਾਂ ਦੇ ਕੋਲ ਵਾਹਿਗੁਰੂ ਪਰਮੇਸ਼ਰ ਨੇ ਇੱਕ ਆਪਣਾ ਦੂਤ ਭੇਜਿਆ, ਉਹ ਜਾ ਕੇ ਉਹਨਾਂ ਨੂੰ ਕਹਿਣ ਲੱਗਾ, ਬਈ ਮੈਨੂੰ ਉਸ ਖੁਦਾ ਨੇ ਤੁਹਾਡੇ ਪਾਸ ਭੇਜੀ ਹੈ, ਦੱਸੋ ਤੁਹਾਡੀ ਕੀ ਅਭਿਲਾਖਾ ਹੈ, ਕੀ ਚਾਹੁੰਦੇ ਹੋ, ਕੀ ਮੰਗ ਹੈ। ਤਾਂ ਉਹ ਫਕੀਰ ਹੰਕਾਰ ਦੇ ਵਿੱਚ ਕਹਿਣ ਲੱਗਾ, ਬਈ ਤੂੰ ਮੇਰੇ ਵੱਲੋਂ ਜਾ ਕੇ ਖੁਦਾ ਨੂੰ ਇਹ ਗੱਲ ਆਖ ਦੇਵੀਂ, ਮੈਨੂੰ 12 ਸਾਲ ਇੱਕ ਸਿਲਾ 'ਤੇ ਬੈਠੇ ਨੂੰ ਹੋ ਗਏ ਨੇ, ਮੈਂ ਬੜੀ ਬੰਦਗੀ ਕੀਤੀ ਹੈ, ਬੜੀ ਤਪੱਸਿਆ ਕੀਤੀ ਹੈ, ਇਸ ਲਈ ਮੇਰੇ ਨਾਲ ਅਦਲ ਕਰੇ। ਅਤੇ ਉਸ ਅਜਾਲੀ ਨੂੰ ਪੁੱਛਿਆ, ਤੂੰ? ਉਹ ਕਹਿੰਦਾ, ਮੈਂ ਤੇ ਲੂਣ ਹਰਾਮੀ ਗੁਨਾਹਗਾਰ ਹਾਂ, ਅਤੇ ਖੁਦਾ ਨੂੰ ਜਾ ਕੇ ਕਹਿ ਦੇਵੀਂ ਮੇਰੇ 'ਤੇ ਫਜ਼ਲ ਕਰੇ। ਉਹ ਦੂਤ ਵਾਪਸ ਚਲਾ ਗਿਆ। ਜਾ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਅਤੇ ਵਾਹਿਗੁਰੂ ਪਰਮੇਸ਼ਰ ਨੇ ਫਿਰ ਉਸ ਨੂੰ ਭੇਜਿਆ, ਉਹਨਾਂ ਦੋਹਾਂ ਨੂੰ ਹੁਣ ਮੇਰੇ ਪਾਸ ਬੁਲਾ ਲਿਆ। ਹੁਣ ਉਹ ਤਪੱਸਿਆ ਕਰਨ ਵਾਲਾ ਫਕੀਰ ਵੀ ਅਤੇ ਉਹ ਅਜਾਲੀ ਵੀ ਦੋਵੇਂ ਜਾਣੇ ਰੱਬ ਦੀ ਦਰਗਾਹ ਵਿੱਚ ਹਾਜ਼ਰ ਹੋਏ ਅਤੇ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੇ ਫਕੀਰ ਨੂੰ ਵੇਖਿਆ ਵੀ ਹੰਕਾਰ ਦੇ ਵਿੱਚ ਹੈ, ਉਹਨੂੰ ਪੁੱਛਣ ਲੱਗਾ, ਦੱਸ ਬਈ ਤੈਨੂੰ ਕੀ ਚਾਹੀਦਾ? ਉਹ ਕਹਿੰਦਾ, ਮੈਂ 12 ਸਾਲ ਤਪੱਸਿਆ ਕੀਤੀ, ਮੈਂ ਇਹਦਾ ਫਲ ਚਾਹੁੰਦਾ ਹਾਂ, ਮੇਰੇ ਨਾਲ ਅਦਲ ਕਰੀ। ਅਤੇ ਖੁਦਾ ਨੇ ਉਸ ਵੇਲੇ ਦੇਖਿਆ ਵੀ ਇਹਦੇ ਵਿੱਚ ਤਾਂ ਹੰਕਾਰ ਬੋਲ ਰਿਹਾ ਹੈ। ਕਹਿਣ ਲੱਗਾ, ਅੱਛਾ ਜੇ ਤੂੰ ਅਦਲ ਭਾਲਦਾ ਹੈ ਨਾ ਮੇਰੇ ਕੋਲੋਂ, ਜਿਸ ਪੱਥਰ ਦੀ ਸਿਲਾ 'ਤੇ ਬੈਠ ਕੇ 12 ਸਾਲ ਤੂੰ ਤਪੱਸਿਆ ਕੀਤੀ ਹੈ ਅਤੇ 12 ਸਾਲ ਹੀ ਉਸ ਪੱਥਰ ਦੀ ਸਿਲਾ ਨੂੰ ਸਿਰ 'ਤੇ ਚੁੱਕਣਾ ਪਵੇਗਾ, ਉਸ ਤੋਂ ਬਾਅਦ ਅਗਲਾ ਹਿਸਾਬ ਕਿਤਾਬ ਕਰਾਂਗੇ, ਕਿਉਂਕਿ ਰੱਬ ਦੇ ਘਰ ਦੇ ਵਿੱਚ ਹੰਕਾਰ ਨਹੀਂ ਪੁੱਗਦਾ। ਅਤੇ ਉਹ ਅਜਾਲੀ ਕਹਿਣ ਲੱਗਾ, ਹੇ ਖੁਦਾ, ਹੇ ਅੱਲਾਹ ਤਾਲਾ, ਮੈਂ ਤਾਂ ਗੁਨਾਹਗਾਰ ਹਾਂ, ਮੈਂ ਤਾਂ ਪਾਪੀ ਬੰਦਾ, ਮੇਰੇ 'ਤੇ ਫਜ਼ਲ ਕਰ। ਅਤੇ ਖੁਦਾ ਹੱਸ ਕੇ ਕਹਿਣ ਲੱਗਾ, ਕਹਿੰਦਾ ਇਹਨੂੰ ਬਹਿਸ਼ਤਾਂ ਵਿੱਚ ਭੇਜ ਦਿਓ, ਇਹਨੂੰ ਸਵਰਗ ਵਿੱਚ ਭੇਜ ਦਿਓ। ਇਉਂ ਉੱਥੇ ਹੰਕਾਰ ਨਹੀਂ ਚੱਲ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਜੇ ਤੁਹਾਨੂੰ ਪਾ ਜਾਵੇ ਤਾਂ ਤੂੰ ਬਖਸ਼ ਲੈਂਦਾ ਹੈ। ਚੰਗੀਆਂ ਦੀ ਸੰਗਤ ਕਰਕੇ ਤੇ ਖੋਟੇ ਪੁਰਸ਼ ਵੀ ਤਰ ਜਾਂਦੇ ਹਨ।
ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੀ, ਉਸ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਜਾਵੇ, ਪਾਹਨ ਨੀਰ ਤਰੇ। ਜਿਹੜੇ ਪੱਥਰ ਨੇ, ਪਾਹਨ ਦਾ ਅਰਥ ਹੈ ਪੱਥਰ, ਉਹ ਪੱਥਰ ਵੀ ਪਾਣੀ 'ਤੇ ਤਰ ਜਾਂਦੇ ਨੇ। ਪ੍ਰਤੱਖ ਵੀ ਦੱਸਦੇ ਨੇ, ਜਦੋਂ ਰਾਮ ਚੰਦਰ ਜੀ ਨੇ ਲੰਕਾ ਨੂੰ ਜਾਣ ਵਾਸਤੇ ਰਾਮੇਸ਼ਵਰ ਵਿਖੇ ਪੁਲ ਬੰਨਿਆ ਤਾਂ ਉਸ ਵੇਲੇ ਰਾਮ ਨਾਮ ਲਿਖ ਕੇ ਪੱਥਰ ਵੀ ਤਰ ਗਏ ਸਨ, ਪਰ ਉੱਤੇ ਨਾਮ ਲਿਖਿਆ ਗਿਆ ਸੀ, ਉਸ ਨਾਮ ਦੀ ਸ਼ਕਤੀ ਨਾਲ ਪੱਥਰ ਤਰ ਗਏ ਸਨ। ਇੱਕ ਰਵਾਲ ਸਰ ਤੀਰਥ ਹੈ ਇੱਧਰ ਮੰਡੀ ਦੇ ਨੇੜੇ, ਆਪਾਂ ਕਿ ਕੁੱਲੂ ਮਨਾਲੀ ਨੂੰ ਜਾਂਦੇ ਰਸਤੇ ਵਿੱਚ ਇਹ ਮੰਡੀ ਸ਼ਹਿਰ ਪੈਂਦਾ ਹੈ, ਉੱਥੋਂ ਸਾਈਡ 'ਤੇ 15-20 ਕਿਲੋਮੀਟਰ 'ਤੇ ਰਵਾਲ ਸਰ ਤੀਰਥ ਹੈ। ਉੱਥੇ ਵੀ ਇਹ ਸੁਣਨ ਵਿੱਚ ਆਇਆ ਵੀ ਕਹਿੰਦੇ ਉੱਥੇ ਵੀ ਪੱਥਰ ਤਰਦੇ ਨੇ, ਪਰ ਉੱਥੇ ਪੱਥਰ ਤਰਨ ਵਾਲੀ ਜਿਹੜੀ ਗੱਲ ਕੁਛ ਅਜੀਬ ਕਿਸਮ ਦੀ ਹੈ, ਉੱਥੇ ਛੋਟੇ ਛੋਟੇ ਤੁਲੇ ਜਿਹੇ ਬਣੇ ਹੋਏ ਨੇ, ਉਹਨਾਂ ਉੱਤੇ ਮਿੱਟੀ ਜੰਮ ਜਾਂਦੀ ਹੈ, ਉੱਤੇ ਘਾਹ ਫੂਸ ਵੀ ਉੱਗਿਆ ਹੋਇਆ, ਅਤੇ ਜੇ ਕੋਈ ਪੱਥਰ ਵੀ ਉਹਦੇ ਉੱਤੇ ਰੱਖ ਦਿਓ ਤਾਂ ਉਹ ਵੀ ਤਰਨ ਲੱਗ ਜਾਂਦਾ। ਜਦੋਂ ਤੇਜ਼ ਹਵਾ ਆਉਂਦੀ ਹੈ ਜਾਂ ਤੂਫਾਨ ਆਉਂਦਾ ਹੈ, ਉਹ ਜਿਹੜੇ ਤੁਲਿਆਂ ਵਾਂਗੂ ਵਿੱਚ ਉਸ ਤਲਾਅ ਦੇ ਉਹ ਤੁਰੇ ਫਿਰਦੇ ਨੇ, ਅਤੇ ਉਹ ਫਿਰ ਇੱਧਰ ਉੱਧਰ ਹਵਾ ਦੇ ਨਾਲ ਵੀ ਚਲੇ ਜਾਂਦੇ ਨੇ। ਅਤੇ ਉਹਦੇ ਬਾਰੇ ਆਮ ਇਹ ਲੋਕਾਂ ਦੀ ਧਾਰਨਾ ਬਣੀ ਹੋਈ ਆ ਵੀ ਕਹਿੰਦੇ ਉੱਥੇ ਪੱਥਰ ਵੀ ਤਰਦੇ ਨੇ, ਪਰ ਉਹ ਪੱਥਰ ਨਹੀਂ, ਤੁਲੇਹੇ ਬਣੇ ਹੋਏ ਨੇ, ਤੁਲੇ ਜੇ ਤਰਦੇ ਨੇ, ਲੱਕੜ ਦੇ ਬਣੇ ਹੋਏ ਨੇ। ਲਓ ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜੇ ਵਾਹਿਗੁਰੂ ਨੂੰ ਪਾ ਜਾਵੇ ਤਾਂ ਪਾਹਨ ਪੱਥਰ ਵੀ ਪਾਣੀ ਤੋਂ ਤਰ ਸਕਦੇ ਨੇ। ਉਹ ਕਿਵੇਂ ਤਰ ਸਕਦੇ ਨੇ? ਤੁਸੀਂ ਪੱਥਰ ਨੂੰ ਬੇੜੀ 'ਤੇ ਰੱਖ ਦਿਓ, ਫਿਰ ਉਹ ਪੱਥਰ ਪਾਣੀ ਤੋਂ ਤਰ ਸਕਦਾ। ਇਹ ਇੱਕ ਢੰਗ ਹੈ, ਇਹ ਇੱਕ ਜੁਗਤ ਹੈ। ਇਸੇ ਤਰ੍ਹਾਂ ਜੇ ਕੋਈ ਪੱਥਰ ਵਰਗਾ ਕਠੋਰ ਆਦਮੀ ਮਹਾਂਪੁਰਖਾਂ ਦੀ ਸੰਗਤ ਕਰੇ ਤਾਂ ਮਹਾਂਪੁਰਖਾਂ ਦੀ ਸੰਗਤ ਬੇੜੀ ਵਾਂਗ ਹੁੰਦੀ ਹੈ, ਉਹ ਬਈ ਪੱਥਰਾਂ ਨੂੰ ਵੀ ਤਾਰ ਦਿੰਦੀ ਹੈ। ਜਿਵੇਂ ਪਾਣੀ ਤੋਂ ਕਾਠ ਨਾਲ ਬੇੜੀ ਨਾਲ ਪੱਥਰ ਵੀ ਤਰ ਜਾਂਦੇ ਨੇ, ਇਸੇ ਤਰ੍ਹਾਂ ਚੰਗੀ ਸੰਗਤ ਦੇ ਨਾਲ ਬੜੇ ਬੜੇ ਪਾਪੀ ਵੀ ਤਰ ਜਾਂਦੇ ਹਨ।
ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ।
ਲੋਕ ਫਿਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਫਿਰ ਕਰਨ ਦਾ ਢੰਗ ਤਰੀਕਾ ਸਿਖਾਉਂਦੇ ਨੇ। ਲੋ ਵਾਹਿਗੁਰੂ ਦੇ ਚਰਨਾਂ ਵਿੱਚ ਇਉਂ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਖਾਂਦਿਆਂ ਹੋਇਆਂ, ਪੀਂਦਿਆਂ ਹੋਇਆਂ, ਖੇਲਦਿਆਂ ਹੋਇਆਂ, ਹੱਸਦਿਆਂ ਹੋਇਆਂ, ਭਰਮੇ ਜਨਮਾਂ ਅਨੇਕ, ਅਸੀਂ ਅਨੇਕਾਂ ਜਨਮਾਂ ਦੇ ਵਿੱਚ ਭਰਮ ਦੇ ਆਏ ਹਾਂ। ਇਹਦਾ ਮਤਲਬ ਇਹ ਹੈ, ਜਿਹੜੇ ਆਦਮੀ ਖਾਣ ਪੀਣ ਹੱਸਣ ਖੇਡਣ ਤੱਕ ਆਪਣੀ ਜ਼ਿੰਦਗੀ ਨੂੰ ਸੀਮਤ ਕਰ ਲੈਂਦੇ ਨੇ ਅਤੇ ਪਰਮੇਸ਼ਰ ਦੀ ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਅਤੇ ਫਿਰ ਉਹ ਉਹਨਾਂ ਦਾ ਕਦੇ ਜਨਮ ਮਰਨ ਨਹੀਂ ਕੱਟਿਆ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਨਿਰਾਪੁਰਾ ਇਹੀ ਨਾ ਸਮਝੋ, ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿੱਠਾ ਗਲਾ ਕਿਹਨੇ ਡਿੱਠਾ, ਇਸ ਤੋਂ ਪਰੇ ਵੀ ਕੋਈ ਗੱਲ ਵਿਚਾਰਨੀ ਚਾਹੀਦੀ ਹੈ। क्योंकि सतगुरु महाराज सच्चे पातशाह ने आख्या गुरसिख ने आ लोक भी सुवारना है ते परलोक भी सुवारना है। केवल इस लोक तक ही सानू सीमित नहीं रहना चाहिदा, क्योंकि जे असी इस दुनिया की खातर ही असी अपना जीवन बर्बाद करते रहे तो कदे भी आवागमन नहीं मिट सकता। इसलिए हजूर कहिंदे भगती भी करनी चाहीदी है, गुरु वाले होके सेवा सिमरन भी करना चाहीदा है, नहीं तो वेख लो खांदियां पींदियां खेडदियां हसदियां। हजूर कहिंदे ने अनेक जन्मां दे विच भरमे हाँ, कई जन्म पए कीट पतंगा, कई जन्म गज मीन कुरंगा, कई जन पंखी सरप होयो, कई जन्म हैवर ब्रख जोयो, मिल जगदीश मिलन की बरिया, चरिंग काले दे संजरिया। इउं वाहिगुरु दे चरणा विच अरदास बेनती करनी है।